ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਦੁੱਖ ਨਿਵਾਰਣ ਸਭ ਦੇ ਪਾਇਆ ਜਾਈ। ਭਗਤੀ ਰਾਤੇ ਸਦ ਬੈਰਾਗੀ, ਦਰ ਸਾਚੈ ਪਤ ਪਾਈ। ਮੇਰਾ ਪ੍ਰਭ ਸਾਚਾ ਦੁੱਖ ਨਿਵਾਰਣ ਸਭ ਦੇ ਪਾਇਆ ਜਾਈ। ਭਗਤੀ ਰਾਤੇ ਸਦ ਬੈਰਾਗੀ, ਦਰ ਸਾਚੈ ਪਤ ਪਾਈ। ਮਨ ਰੇ ਮਨ ਸਿਉਂ ਰਹੋ ਸਮਾਈ, ਗੁਰਮੁਖ ਰਾਮ ਨਾਮ ਮਨ ਭੀਜੈ, ਹਰ ਸੇਤੀ ਲਿਵ ਲਾਈ ਰਹਾਉ। ਮੇਰਾ ਪ੍ਰਭ ਅਤ ਅਗਮੇ ਅਗੋਚਰ, ਗੁਰਮਤ ਦੇਵ ਜਾਈ। ਸੱਚ ਸੰਜਮ ਕਰਣੀ ਹਰ ਕੀਰਤ, ਹਰ ਸੇਤੀ ਲਿਵ ਲਾਈ। ਆਪੇ ਸ਼ਬਦ ਸੱਚ ਸਾਖੀ ਆਪੇ, ਜਿਨ ਜੋਤੀ ਜੋਤ ਮਿਲਾਈ। ਦੇਹੀ ਕਾਚੀ ਪੌਣ ਵਜਾਏ, ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਕਾਰੈ ਲਾਏ, ਸੋ ਸੱਚ ਰਹਿਆ ਸਮਾਈ। ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇਵ ਅਡਾਈ। ਆਪੇ ਸਾਜੇ ਸਭ ਕਾਰੈ ਲਾਏ, ਸੋ ਸੱਚ ਰਹਿਆ ਸਮਾਈ। ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇਵ ਅਡਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।
ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾ ਅਵਤਾਰ ਸਤਿਗੁਰੂ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜ ਜੀ, ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ, ਇਹ ਮਨੁੱਖਾ ਜਨਮ ਦਾ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਾਹਿਬ ਕਹਿੰਦੇ ਨੇ ਲਾਹੇ ਕਾਰਨ ਆਇਆ ਜੱਗ। ਮਨੁੱਖ ਇਸ ਜੱਗ ਦੇ ਵਿੱਚ ਲਾਹੇ ਵਾਸਤੇ ਆਉਂਦਾ ਹੈ, ਕੁਝ ਪ੍ਰਾਪਤੀ ਦੇ ਵਾਸਤੇ ਆਉਂਦਾ ਹੈ, ਕੁਝ ਖੱਟਣ ਵਾਸਤੇ ਆਉਂਦਾ ਹੈ। ਉਹ ਲਾਹਾ ਇਹੋ ਹੀ ਹੈ ਕਿ ਗੁਰੂ ਕੇ ਪਾਵਨ ਦਰਬਾਰ ਦੇ ਵਿੱਚ ਪਹੁੰਚਣਾ, ਹਾਜ਼ਰੀ ਭਰਨੀ, ਗੁਰੂ ਕੀ ਸੰਗਤ ਕਰਨੀ, ਗੁਰਬਾਣੀ ਕੀਰਤਨ ਸਰਵਣ ਕਰਨਾ, ਇਹ ਮਨੁੱਖਾ ਜਨਮ ਦਾ ਲਾਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗ ਧਾਇਆ। ਕਿ ਜਿਹੜਾ ਲਾਹੇ ਦੀ ਗੱਲ ਹੈ ਉਸ ਤੋਂ ਤੂੰ ਬਹੁਤ ਢਿੱਲਾ ਹੈ। ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗ ਧਾਇਆ। ਜਿਸ ਬੰਨੇ ਘਾਟਾ ਹੈ, ਜਿਸ ਬੰਨੇ ਦੁੱਖ ਹੈ, ਕੋਈ ਮਹਾਨ ਪਰਮਾਰਥ ਦੀ ਕੋਈ ਪ੍ਰਾਪਤੀ ਨਹੀਂ, ਮਹਾਰਾਜ ਕਹਿੰਦੇ ਮਨੁੱਖ ਤੂੰ ਉੱਧਰ ਨੂੰ ਜ਼ਿਆਦਾ ਦੌੜਦਾ ਹੈ, ਸੰਸਾਰ ਦੇ ਵੱਲ, ਸੰਸਾਰ ਦੇ ਤਰਫ ਬਹੁਤ ਤੇਜ਼ੀ ਦੇ ਨਾਲ ਦੌੜਦਾ ਹੈ। ਲਾਹੇ ਕੋ ਤੂੰ ਢੀਲਾ ਢੀਲਾ, ਤੂੰ ਬਹੁਤ ਢਿੱਲਾ ਹੈ ਲਾਹੇ ਦੇ ਵੱਲੋਂ। ਇੱਧਰ ਬਹੁਤ ਤੇਰੀ ਢਿੱਲ ਹੈ, ਗੁਰੂ ਕੀ ਸੰਗਤ ਦੇ ਵਿੱਚ ਬੈਠਣਾ ਹੋਵੇ, ਕਥਾ ਕੀਰਤਨ ਸਰਵਣ ਕਰਨ ਦਾ ਸੁਭਾਗ ਕਿਤੇ ਪ੍ਰਾਪਤ ਹੋ ਵੀ ਜਾਵੇ, ਤਾਂ ਬਹੁਤਾ ਚਿਰ ਮਨੁੱਖ ਨਹੀਂ ਬੈਠਦਾ। ਧਿਆਨ ਹੁੰਦਾ ਕਿ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕੀਏ, ਪਰਿਕਰਮਾ ਕਰੀਏ ਅਤੇ ਕੜਾਹ ਪ੍ਰਸ਼ਾਦ ਲੈ ਕੇ ਤੁਰੀਏ। ਅੱਗੇ ਕੰਮ 'ਤੇ ਪਹੁੰਚਣਾ ਬੜਾ ਜ਼ਰੂਰੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਤੋਟੇ ਕੋ ਬੇਗ ਧਾਇਆ। ਜਿੱਧਰ ਘਾਟਾ ਹੈ, ਤੋਟਾ ਹੈ, ਉੱਧਰ ਨੂੰ ਮਨੁੱਖ ਜ਼ਿਆਦਾ ਦੌੜਦਾ ਹੈ, ਅਤੇ ਜਿਹੜਾ ਲਾਹਾ ਹੈ ਨਾ ਪਰਮੇਸ਼ੁਰ ਦੇ ਨਾਮ ਦਾ, ਗੁਰੂ ਕੀ ਸੰਗਤ ਦਾ, ਗੁਰੂ ਪਰਮੇਸ਼ੁਰ ਦੀ ਸੇਵਾ ਸਿਮਰਨ ਦਾ, ਇੱਧਰੋਂ ਮਨੁੱਖ ਜਿਹੜਾ ਬਹੁਤ ਢਿੱਲਾ ਹੋ ਰਿਹਾ ਹੈ, ਆਲਸੀ ਹੋ ਰਿਹਾ ਹੈ। ਇੱਧਰ ਜਿਹੜਾ ਮਨ ਦਾ ਜਿਹੜਾ ਖਿਆਲ ਬਹੁਤ ਘੱਟ ਹੈ, ਜਿਸ ਕਰਕੇ ਇਹ ਜਿਹੜੇ ਸਵਾਸ ਨੇ ਪਰਮੇਸ਼ੁਰ ਨੇ ਬਖਸ਼ੇ ਹੋਏ ਕਿ ਤੂੰ ਇਹਨਾਂ ਦੇ ਨਾਲ ਨਾਮ ਜਪ ਕੇ ਇਹਨਾਂ ਸਵਾਸਾਂ ਦੇ ਵਿੱਚ ਜੋ ਸਵਾਸਾਂ ਰੂਪੀ ਤੈਨੂੰ ਆਸਰਾ ਸੂਦ ਦਿੱਤਾ ਹੈ, ਇਹਦੇ ਵਾਹਿਗੁਰੂ ਨਾਮ ਦੇ ਮੋਤੀ ਤੂੰ ਪਰੋਣੇ ਅਤੇ ਹਾਰ ਬਣਾਉਣਾ, ਹਿਰਦੇ ਰੂਪੀ ਗਲ ਦੇ ਵਿੱਚ ਪਾਉਣ ਦਾ ਨਾਮ ਰੂਪੀ ਹਾਰ, ਰਾਮ ਨਾਮ ਉਰ ਹਾਰ, ਪਰਮੇਸ਼ੁਰ ਦੇ ਨਾਮ ਦਾ ਹਿਰਦੇ ਰੂਪੀ ਗਲੇ ਦੇ ਵਿੱਚ ਹਾਰ ਪਾਉਣਾ ਹੈ, ਸਵਾਸਾਂ ਨੂੰ ਸਫਲਿਆਂ ਕਰਨਾ ਹੈ। ਸਾਹਿਬ ਕਹਿੰਦੇ ਕਿਰਤ ਵੀ ਕਰ, ਕਮਾਈ ਕਰ, ਅਤੇ ਪਰ ਜਿਹੜੇ ਸਵਾਸ ਹੈ ਅੰਦਰ ਦਾ ਟਿਕਾ ਜਿਹੜਾ ਹੈ ਨਾ, ਉਹ ਤੇਰਾ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ, ਉਹ ਪਰਮੇਸ਼ੁਰ ਦੀ ਤਰਫ ਹੋਣਾ ਚਾਹੀਦਾ ਹੈ। ਹੱਥ ਪਾਉ ਕਰ ਕੰਮ ਸਭ ਜੀਤ ਨਿਰੰਜਨ ਨਾਲ, ਤੂੰ ਆਪਣਾ ਘਰ ਦਾ ਕੰਮ ਵੀ ਕਰ, ਸੰਸਾਰੀ ਧੰਦੇ ਵੀ ਕਰ, ਪਰ ਚਿੱਤ ਦੇ ਵਿੱਚ ਜਿਹੜਾ ਨਿਰੰਜਨ ਪਰਮੇਸ਼ੁਰ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਨਾਲ ਧਿਆਉਣਾ ਕਰ। ਉਸ ਪਰਮੇਸ਼ੁਰ ਦੇ ਨਾਮ 'ਤੇ ਨਾਲ ਸਵਾਸ ਲਾ ਕੇ ਉਸਦੇ ਸਵਾਸਾਂ ਨੂੰ ਸਫਲਿਆਂ ਕਰ। ਫਿਰ ਤੇਰਾ ਭਾਈ ਦੁਨੀਆਂ ਦੇ ਵਿੱਚ ਮਾਤ ਲੋਕ ਦੀ ਧਰਤੀ 'ਤੇ ਆਉਣ ਵਾਲਾ ਜਿਹੜਾ ਤੇਰਾ ਹੈ ਉਹ ਪ੍ਰਵਾਨ ਹੋ ਜਾਵੇਗਾ, ਤੂੰ ਸਫਲ ਹੋ ਜਾਵੇਂਗਾ। ਦਸਾਂ ਨੌਵਾਂ ਦੀ ਕਿਰਤ ਕਰਦਿਆਂ ਨਾਲ ਗੁਰੂ ਕੀ ਬਾਣੀ ਪੜ੍ਹਨੀ, ਨਾਲ ਸਿਮਰਨ ਕਰਨਾ, ਇਹ ਬਹੁਤਾ ਵੱਡਾ ਭਾਰੀ ਲਾਹਾ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੂੰ ਲਾਹਾ ਵੀ ਲਿਆ ਕਰ ਨਾਮ ਦਾ, ਵੱਧ ਤੋਂ ਵੱਧ ਪਰਮੇਸ਼ੁਰ ਦਾ ਹੀ ਨਾਮ ਜਪਿਆ ਕਰ, ਸੰਗਤ ਕਰਿਆ ਕਰ, ਸੇਵਾ ਕਰਿਆ ਕਰ। ਬਾਕੀ ਜਿਹੜੇ ਕੰਮ ਹੈ, ਅਬਰ ਕਾਜ ਤੇਰੇ ਕੀਤਾ ਨਾਕਾਮ, ਇਹ ਤਾਂ ਇੱਥੇ ਸਰੀਰ ਦੇ ਸੁੱਖ ਵਾਸਤੇ ਹੀ ਹੈ। ਜਿੰਨੇ ਵੀ ਆਪਾਂ ਭੱਜ ਦੌੜ ਕਰਦੇ ਹਾਂ ਨਾ ਇੱਧਰ ਉੱਧਰ, ਕਮਾਈ ਆਦਿਕ ਜੋ ਵੀ ਸਾਧਨ ਬਣਾਉਣੇ ਕਰਦੇ ਹਾਂ, ਮਹਾਰਾਜ ਕਹਿੰਦੇ ਇਹ ਆ ਤੇਰੇ ਸਰੀਰ ਦੇ ਸੁੱਖ ਵਾਸਤੇ। ਤੂੰ ਆਪਣੇ ਸਰੀਰ ਦੇ ਵਾਸਤੇ ਤਾਂ ਬੜਾ ਕੁਝ ਕਰਦਾ ਹੈ, ਪਰ ਸਰੀਰ ਨਾਸਵੰਤ ਹੈ, ਨੇ ਰਹਿਣਾ ਨਹੀਂ। ਪਰ ਮਹਾਰਾਜ ਕਹਿੰਦੇ ਆਤਮਾ ਵਾਸਤੇ, ਮਨ ਵਾਸਤੇ ਕੀ ਕੀਤਾ ਹੈ? ਉਹ ਤਾਂ ਤੂੰ ਕੁਝ ਕੀਤਾ ਹੀ ਨਹੀਂ। ਆਪਣੀ ਆਤਮਾ ਵਾਸਤੇ, ਮਨ ਵਾਸਤੇ ਕੁਝ ਕੁਝ ਮਨੁੱਖ ਨਹੀਂ ਕਰਦਾ। ਆਤਮਾ ਵਾਸਤੇ ਕੀ ਹੈ? ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦੀ ਬੰਦਗੀ, ਇਹਨੇ ਆਤਮਾ ਨੂੰ ਸੁੱਖ ਦੇਣਾ ਹੈ। ਬਾਕੀ ਧੰਦਿਆਂ ਜਿਹੜਾ ਉਹ ਕਿਤੇ ਵੀ ਆਉਣ ਅੰਤ ਸਮੇਂ 'ਤੇ ਇਹਨਾਂ ਨੇ ਕੰਮ ਨਹੀਂ ਆਉਣਾ। ਅਤੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਕੇਵਲ ਨਾਮ ਹੀ ਸੁਣਿਆ ਪੜ੍ਹਿਆ ਕਰ। ਇੱਥੇ ਆਪਣੀ ਮੱਤ ਨੂੰ ਬਾਹਰ ਛੱਡ ਕੇ ਆਉਣਾ, ਗੁਰ ਕੀ ਮੱਤ ਤੋਂ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਤੂੰ ਗੁਰੂ ਕੀ ਮੱਤ ਨੂੰ ਲਿਆ ਕਰ। ਅਤੇ ਭਗਤੀ ਤੋਂ ਬਗੈਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਿਆਣੇ ਅਖਵਾਉਂਦੇ ਸੀ ਨਾ, ਇਸ ਮੇਰੇ ਵਰਗਾ ਕੋਈ ਸਿਆਣਾ ਕੋਈ ਨਹੀਂ, ਮੇਰੇ ਵਿੱਚ ਉਗਤੀਆਂ ਜੁਗਤੀਆਂ ਕਿਸੇ ਦੇ ਕੋਲ ਨਹੀਂ ਜਿੰਨੀਆਂ ਮੇਰੇ ਕੋਲ ਹੈ। ਮਹਾਰਾਜ ਕਹਿੰਦੇ ਕਿ ਬੜੇ ਬੜੇ ਸਿਆਣੇ ਲੋਕ ਸੰਸਾਰ ਰੂਪੀ ਸਮੁੰਦਰ 'ਚ ਡੁੱਬ ਗਏ, ਸਿਆਣਪਾਂ ਦੇ ਸਹਿਤੀ, ਅਤੇ ਪਰਮੇਸ਼ੁਰ ਦਾ ਨਾਮ ਨਾ ਜਪਿਆ। ਕਿਉਂ ਕਰਕੇ ਗੁਰ ਕੀ ਮੱਤ ਤੋਂ ਲੇਹ ਇਆਨੇ, ਤੂੰ ਗੁਰੂ ਕੀ ਮੱਤ ਨੂੰ ਅਜਾਣ ਬੇਸਮਝ, ਤੂੰ ਗੁਰੂ ਕੀ ਮੱਤ ਨੂੰ ਲਿਆ ਕਰ। ਗੁਰੂ ਕੀ ਮੱਤ ਨੂੰ ਧਾਰਨਿਕ ਬਣਾ, ਗੁਰੂ ਕੀ ਮੱਤ ਨੂੰ ਹਿਰਦੇ ਦੇ ਵਿੱਚ ਸਾ, ਮਰਜ਼ਾਦਾ ਨੂੰ ਧਾਰਨ ਕਰ, ਨਹੀਂ ਤਾਂ ਫਿਰ ਬੜੇ ਬੜੇ ਸਿਆਣੇ ਡੁੱਬ ਗਏ ਨੇ, ਜੂਨਾਂ ਦੇ ਵਿੱਚ ਪੈ ਗਏ ਨੇ, ਉਹਨਾਂ ਦਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਿਆ, ਜਿਹੜੇ ਮਨ ਦੀ ਮਰਜ਼ੀ ਦੇ ਨਾਲ ਚੱਲਦੇ ਰਹੇ। ਸਤਿਗੁਰੂ ਗਿਆ ਮਹਾਰਾਜ ਕਹਿੰਦੇ, ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਜਿਸ ਸਵਾਸਾਂ ਰੂਪੀ ਪੂੰਜੀ ਨੂੰ ਲੈ ਕੇ ਤੂੰ ਵੱਖਰ ਸੌਦਾ ਲੈਣ ਵਾਸਤੇ ਇੱਥੇ ਲੈਣ ਇਕੱਠਾ ਕਰਨ ਵਾਸਤੇ ਆਇਆ, ਉਹ ਸੌਦਾ ਕੀ ਹੈ? ਰਾਮ ਨਾਮ ਸੰਤਨ ਘਰ ਪਾਇਆ। ਪਰਮੇਸ਼ੁਰ ਦਾ ਜੋ ਰਮੇ ਹੋਏ ਰਾਮ ਦਾ ਜਿਹੜਾ ਨਾਮ ਹੈ, ਉਹ ਤਾਂ ਸੰਤਾਂ ਦੇ ਕੋਲ ਹੈ। ਸੰਤਨ ਹੱਥ ਰਾਖੀ ਕੂੰਜੀ, ਉਹ ਸੰਤਨ ਕੀ ਹੈ? ਸਗੁਰੂ ਕੀ ਸੰਗਤ ਹੈ, ਰੱਬ ਦੇ ਪਿਆਰੇ ਹੈ, ਜਿਨ੍ਹਾਂ ਨੇ ਆਪ ਜਪਿਆ ਅਤੇ ਅਵਰੈ ਨਾਮ ਜਪਾਵੇ। ਆਪ ਜਪਦੇ ਨੇ ਅਤੇ ਹੋਰਨਾਂ ਨੂੰ ਜਪਾਉਂਦੇ ਨੇ। ਇਹ ਸਾਰਾ ਖਜ਼ਾਨਾ ਰੱਬ ਦੇ ਪਿਆਰਿਆਂ ਦੇ ਕੋਲ ਹੈ, ਪਰਮੇਸ਼ੁਰ ਦਾ ਨਾਮ ਦਾ ਗੁਰੂ ਦੇ ਕੋਲ ਹੈ। ਤੂੰ ਗੁਰੂ ਦੇ ਕੋਲ ਆਇਆ ਕਰ, ਗੁਰੂ ਦੇ ਕੋਲ ਬੈਠ ਕਰਕੇ ਗੁਰੂ ਕੀ ਮੱਤ ਨੂੰ ਧਾਰਨ ਕਰਕੇ, ਉਹ ਜੋ ਹਰੀ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਉਹਦੇ ਨਾਮ ਦੇ ਧਾਰਨਿਕ ਹੋਰ ਨਾ ਕਰ, ਉਹ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਰ। ਗੁਰੂ ਕੀ ਬਾਣੀ ਨਾਮ ਦੇ ਨਾਲ ਜੋੜਦੀ ਹੈ, ਬ੍ਰਹਮ ਦੇ ਨਾਲ ਜੋੜਦੀ ਹੈ। ਹਰ ਪਦ, ਹਰ ਅੱਖਰ, ਹਰ ਸ਼ਬਦ ਉਸ ਬ੍ਰਹਮ ਦਾ ਬਚਨ ਕਰ ਰਿਹਾ ਹੈ ਕਿ ਜੋ ਬ੍ਰਹਮ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਲ ਭਾਈ ਜੁੜ, ਉਹਦੇ ਨਾਲ ਜਿਹੜਾ ਹੈ ਜੁੜ ਕਰਕੇ ਨਾਮ ਦੇ ਨਾਲ, ਅਤੇ ਤੇਰਾ ਜਿਹੜਾ ਹੈ ਉਹ ਮਨ ਨੂੰ ਸਕੂਨ ਹੋਵੇਗਾ, ਇਹ ਅੰਧ ਸਮੇਂ 'ਤੇ ਤੇਰੇ ਨਾਲ ਨਿਭੇਗਾ। ਅੰਤਕਾਲ ਜਿਹੜਾ ਹੈ ਪ੍ਰਲੋਕ ਦੇ ਵਿੱਚ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਉਹ ਰੱਖਿਆ ਕਰੇਗਾ। ਐਡੀ ਵੱਡੀ ਨਾਮ ਦੀ ਜਿਹੜੀ ਮਹਾਨਤਾ ਹੈ, ਨਾਮ ਦੀ ਸੋਭਾ ਹੈ, ਜਿੰਨੇ ਜਿੰਨੇ ਵੀ ਮਹਾਂਪੁਰਖ, ਰਿਖੀ ਮੁਨੀ, ਵਿਸ਼ਨੂੰ ਵਰਗੇ, ਬ੍ਰਹਮੇ ਵਰਗੇ, ਸ਼ਿਵਜੀ ਵਰਗੇ, ਜੇ ਇਹਨਾਂ ਦੇ ਕੋਲ ਕੋਈ ਸ਼ਕਤੀ ਆਈ ਹੈ ਨਾ, ਜੇ ਇਹਨਾਂ ਦੇ ਕੋਲ ਕੋਈ ਸਮਰੱਥਾ ਆਈ ਹੈ ਤਾਂ ਨਾਮ ਕਰਕੇ ਹੀ ਆਈ ਹੈ, ਭਜਨ ਬੰਦਗੀ ਕਰਨ ਕਰਕੇ ਹੀ ਆਈ ਹੈ, ਉਤਰਾ ਨਹੀਂ ਆਈ। ਕਿਉਂ ਕਰਕੇ ਜਿਹੜਾ ਪਰਮੇਸ਼ੁਰ ਦਾ ਨਾਮ ਹੈ, ਗੁਰੂ ਕੀ ਬਾਣੀ ਇਹ ਸ਼ਕਤੀ ਹੈ, ਇਹ ਐਸੀ ਵੱਡੀ ਸ਼ਕਤੀ ਹੈ ਪਰਮੇਸ਼ੁਰ ਦੀ, ਜੋ ਗੁਰੂ ਕੀ ਬਾਣੀ ਹੈ ਅਤੇ ਜੋ ਗੁਰੂ ਕਾ ਨਾਮ ਹੈ, ਇਹਨੂੰ ਜਿਹੜਾ ਜਪਦਾ ਹੈ ਅਤੇ ਜਪਦਿਆਂ ਜਪਦਿਆਂ ਸੁਰਤੀ ਦੇ ਵਿੱਚ ਸੁਰਤੀ ਇੱਥੋਂ ਤੱਕ ਉੱਚੀ ਚਲੇ ਜਾਂਦੀ ਹੈ, ਮਹਾਨ ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਕੋਈ ਸੰਸਾਰੀ ਪਦਾਰਥਾਂ ਦੀ, ਵਿਕਾਰਾਂ ਦੀ ਜਿੱਥੋਂ ਤੱਕ ਕਿਸੇ ਪਹੁੰਚ ਨਾ ਹੋਵੇ, ਉਹ ਬਹੁਤ ਵੱਡੀ ਉੱਚੀ ਅਵਸਥਾ ਦੇ ਵਿੱਚ ਪਰਮੇਸ਼ੁਰ ਦਾ ਨਾਮ ਲੈ ਜਾਂਦਾ ਹੈ। ਕਿਉਂ ਕਰਕੇ ਪਰਮੇਸ਼ੁਰ ਦਾ ਨਾਮ ਉੱਚਾ ਹੈ, ਸਭ ਤੋਂ ਉੱਚਾ ਹੈ, ਅਤੇ ਜਿਹੜਾ ਉੱਚੇ ਦੇ ਨਾਲ ਪਰਮੇਸ਼ੁਰ ਦੇ ਨਾਲ ਜੁੜਦਾ ਹੈ ਨਾ, ਉਹ ਵੀ ਉੱਚਾ ਹੀ ਹੋ ਜਾਂਦਾ ਹੈ। ਉੱਚੀ ਹੂੰ ਉੱਚਾ ਹੋਈ, ਉੱਚੇ ਦੇ ਨਾਲ ਮਨੁੱਖ ਉੱਚਾ ਹੋ ਜਾਂਦਾ, ਬੰਦਗੀ ਕਰਨ ਵਾਲਾ, ਸੇਵਾ ਸਿਮਰਨ ਕਰਨ ਵਾਲਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਬੰਦਗੀ ਕਰਨ ਦਾ ਹੁਕਮ ਕੀਤਾ ਹੈ, ਨਾਮ ਜਪਣ ਦਾ, ਸੰਗਤ ਕਰਨ ਦਾ, ਅਤੇ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਜੋ ਲੜੀਵਾਰ ਰੂਪ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਵੀ ਆ ਰਿਹਾ ਹੈ। ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਮਲਾਰ ਮਹੱਲਾ ਤੀਜਾ।
ਮਲਾਰ ਰਾਗ ਹੈ, ਮਹੱਲਾ ਨਾਮ ਸਰੂਪ ਦਾ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਤੇਰੀ ਜਿਹੜੀ ਉਪਮਾ ਹੈ, ਤੇਰੀ ਜਿਹੜੀ ਵਡਿਆਈ ਹੈ, ਤੇਰੀ ਜਿਹੜੀ ਸੋਭਾ ਹੈ, ਇਹ ਮਹਾਰਾਜ ਤੈਨੂੰ ਹੀ ਬਾਣ ਆਉਂਦੀ ਹੈ। ਤੇਰੇ ਸਮਾਨ ਕੋਈ ਹੋਰ ਨਹੀਂ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੂੰ ਆਪਣੇ ਆਪ ਦੇ ਵਿੱਚ ਆਪ ਮਹਾਨ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਹਨ।
ਮੇਰਾ ਪ੍ਰਭ ਸਾਚਾ ਦੂਠ ਨਿਵਾਰਣ, ਸਭ ਦੇ ਪਾਇਆ ਜਾਈ।
ਮਹਾਰਾਜ ਕਹਿੰਦੇ ਜਿਹੜਾ ਮੇਰਾ ਪ੍ਰਭੂ ਪਰਮੇਸ਼ੁਰ, ਜੋ ਅਕਾਲ ਪੁਰਖ ਹੈ, ਪਰਮੇਸ਼ੁਰ ਹੈ, ਮਾਲਕ ਹੈ, ਉਹ ਸਾਚਾ ਹੈ। ਉਹ ਪਰਮੇਸ਼ੁਰ ਸਦਾ ਹੀ ਸੱਚ ਹੈ। ਜਦੋਂ ਦੁਨੀਆ ਨਹੀਂ ਸੀ ਨਾ ਬੈਗੀ, ਕੋਈ ਨਹੀਂ ਸੀ ਹੈਗਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏਗਾ। ਕਹਿੰਦੇ ਕਿ ਜਦੋਂ ਨਾ ਕੋਈ ਧਰਤੀ ਸੀ, ਨਾ ਆਕਾਸ਼ ਸੀ, ਹਨੇਰਾ ਹੀ ਹਨੇਰਾ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀਗਾ, ਕਹਿੰਦੇ ਪਰਮੇਸ਼ੁਰ ਉਦੋਂ ਵੀ ਹੈਗਾ ਸੀ, ਸੁੰਨ ਸਮਾਧ ਲਗਾਇੰਦਾ, ਐਨ ਸੁੰਨ ਸਮਾਧੀ ਦੇ ਵਿੱਚ ਪਰਮੇਸ਼ੁਰ ਇਕੱਲਾ ਹੀ ਸਜਿਆ ਹੋਇਆ ਸੀਗਾ। ਆ ਫੁਰ ਬਿਰਤੀ ਦੇ ਵਿੱਚ ਪਰਮੇਸ਼ੁਰ ਉਦੋਂ ਵੀ ਹੈ ਸੀਗਾ, ਆਦਿ ਦੁਨੀਆਂ ਦੇ ਮੁੱਢ ਤੋਂ ਆਕਾਸ਼ ਧਰਤੀ ਚੰਦਰਮਾ ਸੂਰਜ ਸਮੁੰਦਰ ਪਹਾੜ, ਇਹ ਜਦੋਂ ਬ੍ਰਹਿਮੰਡ ਹੈ ਹੀ ਨਹੀਂ ਸੀ ਨਾ, ਉਦੋਂ ਵੀ ਪਰਮੇਸ਼ੁਰ ਹੈ ਸੀ, ਉਦੋਂ ਇਕੱਲਾ ਸੀ, ਸੁੰਨ ਸਮਾਧ ਲਗਾਇੰਦਾ, ਐਨ ਬਿਰਤੀ ਨੂੰ ਸੁੰਨ ਕਰਕੇ ਅਫੁਰ ਕਰਕੇ ਬੈਠਾ ਹੋਇਆ ਸੀ ਆਪਣੀ ਮੌਜ ਦੇ ਨਾਲ। ਫਿਰ ਜਦੋਂ ਮੌਜ ਹੋਈ ਕਿ ਮੈਂ ਹੁਣ ਏਕ ਤੋਂ ਅਨੇਕ ਹੋਵਾਂ, ਕਹਿੰਦੇ ਆ ਕਿ ਇੰਨੀ ਸਿਰਫ ਪਰਮੇਸ਼ੁਰ ਨੇ ਧੁਨ ਉਚਾਰੀ ਆ ਇੱਕ ਓਅੰਕਾਰ, ਇੰਨੇ ਬਚਨ ਕਹਿਣ ਦੇ ਵਿੱਚ ਸਾਰਾ ਪਸਾਰਾ ਹੋ ਗਿਆ, ਸਾਰੀ ਸ੍ਰਿਸ਼ਟੀ ਸਾਰੇ ਬ੍ਰਹਿਮੰਡ ਚੰਦ ਸੂਰਜ ਚੰਦਰਮਾ ਸਮੁੰਦਰ ਬ੍ਰਹਿਮੰਡ ਜੋ ਵੀ ਦਿਸ ਰਿਹਾ ਨਾ, ਕਹਿੰਦੇ ਇੰਨੇ ਕੀਤਾ ਪਸਾਓ ਏਕੋ ਕਵਾਓ, ਇੱਕੇ ਵਾਰੇ ਕਹਿਣ 'ਤੇ ਏਡਾ ਵੱਡਾ ਪਸਾਰਾ ਹੋ ਗਿਆ। ਕਹਿੰਦੇ ਉਹ ਜਿਹੜਾ ਪਰਮੇਸ਼ੁਰ ਸੱਚਾ ਹੈ ਨਾ, ਜਿਹਦੇ ਵਿੱਚ ਇੰਨਾ ਬਲ ਹੈ ਇੰਨੀ ਤਾਕਤ ਹੈ, ਮੇਰਾ ਪ੍ਰਭ ਸੱਚਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਸੱਚਾ ਹੈ, ਜਿਹੜਾ ਦੁਨੀਆਂ ਬਣਨ ਤੋਂ ਪਹਿਲਾਂ ਵੀ ਹੈ ਸੀ, ਫਿਰ ਆਦਿ ਸੱਚ ਜੁਗਾਦ ਸੱਚ, ਜਦੋਂ ਯੁਗਾਂ ਦੀ ਆਰੰਭਤਾ ਹੋਈ, ਜਦੋਂ ਯੁੱਗ ਜਿਹੜੇ ਸੀ ਆਰੰਭ ਹੋਏ ਉਦੋਂ ਵੀ ਸੱਚ ਸੀ, ਹੈ ਵੀ ਸੱਚ ਹੋਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੱਚ ਹੈ, ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਰਮੇਸ਼ੁਰ ਸੱਚ ਹੀ ਹੈ, ਉਹ ਇੱਕ ਸਰੂਪ ਹੀ ਹੈ, ਇੱਕ ਰੂਪ ਹੀ ਹੈ, ਉਹ ਕਦੀ ਵਾਧ ਘਾਟ ਨਹੀਂ ਹੋਇਆ, ਐਨ ਪਰਿਪੂਰਨ ਜਿਹੜਾ ਪਰਮੇਸ਼ੁਰ ਹੈ ਨਾ, ਕਹਿੰਦੇ ਮੇਰਾ ਪ੍ਰਭ ਸੱਚਾ ਦੁੱਖ ਨਿਵਾਰਨ ਸਬਦੇ ਪਾਇਆ ਜਾਈ, ਫਿਰ ਉਹ ਸਾਰੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈ, ਸੰਸਾਰ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਪਰਮੇਸ਼ੁਰ ਦਾ ਨਾਮ ਜਿਹੜਾ ਦੁੱਖਾਂ ਨੂੰ ਭੰਜਣ ਕੀ ਕੱਟਣ ਵਾਲਾ ਹੈ, ਨਾਸ ਕਰਨ ਵਾਲਾ ਹੈ, ਮਹਾਰੇ ਕਹਿੰਦੇ ਦੁੱਖ ਨਿਵਾਰ, ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ, ਦੁੱਖਾਂ ਨੂੰ ਖਤਮ ਕਰਕੇ ਸ੍ਰੇਸ਼ਟ ਬਣਾਉਣ ਵਾਲਾ ਹੈ। ਫਿਰ ਕਹਿੰਦੇ ਮਹਾਰਾਜ ਇਹ ਜਿਹੜਾ ਪਰਮੇਸ਼ੁਰ ਹੈ ਕਿ ਜਿਹੜਾ ਦੁੱਖਾਂ ਦੀ ਨਿਵਿਰਤੀ ਕਰਦਾ, ਜਿਹੜਾ ਯੁਗਾਂ ਤੋਂ ਬ੍ਰਹਿਮੰਡ ਤੋਂ ਪਹਿਲਾਂ ਵੀ ਹੈ ਸੀ, ਉਹ ਇਕੱਲਾ ਸੀ, ਕੋਈ ਵੀ ਨਹੀਂ ਸੀਗਾ, ਅਤੇ ਮਹਾਰਾਜ ਜੇ ਉਸ ਨੂੰ ਪ੍ਰਾਪਤ ਕਰਨਾ ਹੋਵੇ, ਜੇ ਉਹਦੀ ਪ੍ਰਾਪਤੀ ਕਰਨੀ ਹੋਵੇ, ਉਹਨੂੰ ਮਿਲਣਾ ਹੋਵੇ, ਉਹ ਵਿਧੀ ਦੱਸ ਦਿਓ ਆਪ ਕਿਰਪਾ ਕਰਕੇ। ਅਤੇ ਸਾਹਿਬ ਕਹਿੰਦੇ ਸਬਦੇ ਪਾਇਆ ਜਾਈ, ਜਦੋਂ ਗੁਰੂ ਪੂਰਾ ਗੁਰੂ ਮਿਲ ਜਾਵੇ, ਉਹ ਉਪਦੇਸ਼ ਦੇਵੇ ਨਾਮ ਜਪਣ ਦਾ, ਅਤੇ ਉਹ ਸ਼ਬਦ ਦੇ ਧਾਰਨਿਕ ਹੋ ਕਰਕੇ ਮਨੁੱਖ ਫਿਰ ਸ਼ਬਦ ਨੂੰ ਕਮਾਵੇ, ਵਾਹਿਗੁਰੂ ਗੁਰਮੰਤਰ ਨੂੰ ਜਪੇ, ਮੂਲ ਮੰਤਰ ਨੂੰ ਜਪੇ। ਕਹਿੰਦੇ ਕਿ ਉਹ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਉਹ ਸ਼ਬਦ ਦੇ ਦੁਆਰਾ ਪਾਇਆ ਜਾ ਸਕਦਾ ਹੈ। ਬਹੁਤੀਆਂ ਸਿਆਣਪਾਂ ਦੇ ਨਾਲ ਨਹੀਂ, ਕੋਈ ਉਗਤੀਆਂ ਜੁਗਤੀਆਂ ਦੇ ਨਾਲ ਨਹੀਂ, ਕੋਈ ਆਪਣੇ ਢੰਗ ਦੇ ਨਾਲ ਨਹੀਂ, ਨਹੀਂ ਗੁਰੂ ਕੇ ਸ਼ਬਦ ਦੇ ਨਾਲ। ਜਿਹੜਾ ਵਾਹਿਗੁਰੂ ਗੁਰਮੰਤਰ ਦੇ ਨਾਲ ਜੁੜਦਾ ਹੈ ਨਾ, ਉਹ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।
ਭਗਤੀ ਰਾਤੇ ਸਦ ਬੈਰਾਗੀ, ਦਰ ਸਾਚੈ ਪਤ ਪਾਈ।
ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਲੈ ਕੇ, ਨਾਮ ਲੈ ਕੇ, ਫਿਰ ਭਗਤੀ ਰਾਤੇ ਭਗਤੀ ਦੇ ਵਿੱਚ ਰਤੇ ਨੇ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜੇ ਹੋਏ ਨੇ ਨਾ, ਸਦ ਬੈਰਾਗੀ, ਜਿਨ੍ਹਾਂ ਨੇ ਸਦਾ ਹੀ ਵੈਰਾਗ ਨੂੰ ਧਾਰਨ ਕੀਤਾ ਹੋਇਆ ਹੈ, ਹਿਰਦੇ ਦੇ ਵਿੱਚ ਵੈਰਾਗ ਹੈ, ਪਰਮੇਸ਼ੁਰ ਦੇ ਮਿਲਣ ਦਾ ਵੈਰਾਗ ਹੈ, ਪਰਮੇਸ਼ੁਰ ਦੇ ਮਿਲਣ ਦਾ ਜਿਹੜੇ ਵਿਛੋੜੇ ਦਾ ਦੁੱਖ ਮਹਿਸੂਸ ਹੈ, ਜਿਨ੍ਹਾਂ ਦੇ ਸਦਾ ਹੀ ਬੈਰਾਗ ਪ੍ਰਗਟ ਹੋ ਜਾਂਦਾ ਹੈ, ਜਿਹੜੇ ਦੁਨੀਆਂ ਦੇ ਪਦਾਰਥਾਂ ਵੱਲੋਂ ਅਤੀਤ ਹੋ ਜਾਂਦੇ ਨੇ, ਤਿਆਗੀ ਹੋ ਜਾਂਦੇ ਨੇ, ਵੈਰਾਗੀ ਹੋ ਜਾਂਦਾ ਹੈ, ਕਹਿੰਦੇ ਉਹ ਸਦਾ ਹੀ ਵੈਰਾਗੀ ਹੋ ਜਾਂਦਾ ਜਿਹੜਾ ਨਾਮ ਦੇ ਵਿੱਚ ਤਦਾਕਾਰ ਹੁੰਦਾ ਹੈ। ਫਿਰ ਕਹਿੰਦੇ ਜਦੋਂ ਭਗਤੀ ਦੇ ਵਿੱਚ ਰਚ ਗਿਆ, ਭਗਤੀ ਦੇ ਵਿੱਚ ਜੁੜ ਗਿਆ ਅਤੇ ਦੁਨੀਆਂ ਤੋਂ ਵੈਰਾਗ ਧਾਰਨ ਕਰ ਲਿਆ, ਫਿਰ ਕੀ ਮਿਲਿਆ? ਕਹਿੰਦੇ ਦਰ ਸਾਚਾ ਪਤ ਪਾਈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਨਾ, ਜਿਹੜਾ ਕਿਸੇ ਦੀ ਪਕੜ ਦੇ ਵਿੱਚ ਨਹੀਂ ਹੈ, ਜਿਹੜਾ ਹਰ ਵਕਤ ਸੱਚ ਹੈ, ਫਿਰ ਨਾਮ ਜਪਣੇ ਵਾਲਾ, ਭਗਤੀ ਦੇ ਵਿੱਚ ਤਦਾਕਾਰ ਹੋਣ ਵਾਲਾ ਵੈਰਾਗੀ ਤਿਆਗੀ ਪੁਰਖ ਜਿਹੜਾ ਹੈ ਨਾ, ਉਹ ਜਦੋਂ ਸੱਚੇ ਦਰਗਾਹ ਦੇ ਵਿੱਚ ਪਰਮੇਸ਼ੁਰ ਦੀ ਦਰ 'ਤੇ ਜਾਂਦਾ ਹੈ ਨਾ, ਅਗਲੇ ਲੋਕ ਦੇ ਵਿੱਚ ਪਰਮੇਸ਼ੁਰ ਦੇ ਦੇਸ਼ ਦੇ ਵਿੱਚ ਪਹੁੰਚਦਾ ਹੈ, ਸੱਚਖੰਡ ਦੇ ਵਿੱਚ ਪਹੁੰਚਦਾ, ਕਹਿੰਦੇ ਪਤ ਪਾਈ, ਫਿਰ ਉਹਨੂੰ ਪਤ ਕੀ ਇੱਜ਼ਤ ਮਿਲਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ, ਫਿਰ ਸੇਵਾ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਦਰਗਾਹ ਦੇ ਵਿੱਚ ਜਿਹੜਾ ਥਾਂ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਥਾਂ ਹੀ ਨਹੀਂ ਮਿਲਦਾ, ਬਹੁਤ ਇੱਜ਼ਤ ਮਾਣ ਮਿਲਦਾ ਹੈ। ਮਹਾਰਾਜ ਜੀ ਕਹਿੰਦੇ ਹਨ,
ਮਨ ਰੇ ਮਨ ਸਿਉਂ ਰਹੋ ਸਮਾਈ।
ਮਨ ਨੂੰ ਸੰਬੋਧਨ ਕਰਦਿਆਂ ਹੋਇਆ ਸਾਹਿਬ ਜੀ ਕਹਿੰਦੇ ਮਨ ਰੇ, ਇਹ ਮਨ, ਮਨ ਸਿਉਂ ਰਹੋ ਸਮਾਈ। ਮਨ ਕੀ ਮੰਤਰ, ਜਿਹੜਾ ਸ਼੍ਰੋਮਣੀ ਮੰਤਰ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ੁਰ ਦਾ ਜਿਹੜਾ ਨਾਮ ਹੈ, ਉਹਦੇ ਵਿੱਚ ਸਮਾਇਆ ਰਹਿ, ਆਪਣੇ ਮਨ ਨੂੰ ਜਿਹੜਾ ਗੁਰੂ ਪਰਮੇਸ਼ੁਰ ਦੇ ਨਾਲ ਹਰ ਵਕਤ ਜੋੜ ਕਰਕੇ ਰੱਖਣਾ ਕਰ।
ਗੁਰਮੁਖ ਰਾਮ ਨਾਮ ਮਨ ਭੀਜੈ, ਹਰ ਸੇਤੀ ਲਿਵ ਲਾਈ।
ਜਿਹੜੇ ਗੁਰਮੁਖ ਜਨ, ਗੁਰਸਿੱਖ, ਸੰਤ ਭਗਤ, ਰੱਬ ਦੇ ਪਿਆਰੇ, ਗੁਰੂ ਕੇ ਸਿੱਖ, ਜਿਹੜੇ ਰਾਮ ਨਾਮ ਮਨ ਭੀਜੈ, ਜਿਨ੍ਹਾਂ ਨੇ ਮਨ ਪਰਮੇਸ਼ੁਰ ਦੇ ਨਾਲ ਜੋੜ ਕੇ ਨਾਮ ਜਪਿਆ, ਜਿਨ੍ਹਾਂ ਦਾ ਮਨ ਭਿੱਜ ਗਿਆ ਹੈ, ਜਿਹੜਾ ਤਦਾਕਾਰ ਹੋ ਗਿਆ, ਪਰਮੇਸ਼ੁਰ ਦੇ ਉੱਤੇ ਮੰਨਿਆ ਗਿਆ ਹੈ, ਪਰਮੇਸ਼ੁਰ 'ਤੇ ਭਰੋਸਾ ਆ ਗਿਆ ਹੈ, ਮਹਾਰਾਜ ਕਹਿੰਦੇ ਹਰ ਸੇਤੀ ਲਿਵ ਲਾਈ। ਉਹਨਾਂ ਦੀ ਹੀ ਜਿਹੜੀ ਲਿਵ ਹੈ, ਮਨ ਹੈ, ਉਹ ਪਰਮੇਸ਼ੁਰ ਦੇ ਨਾਲ ਜੁੜਦੀ ਹੈ। ਜਿਹੜੇ ਗੁਰਮੁਖ ਪਰਮੇਸ਼ੁਰ ਦੇ ਪਿਆਰ ਦੇ ਵਿੱਚ ਆਉਂਦੇ ਹਨ, ਲਿਵ ਲਾਉਂਦੇ ਹਨ,
ਰਹਾਉ
ਦਾ ਵਿਸਰਾਮ ਹੈ
ਮੇਰਾ ਪ੍ਰਭ ਅਤ ਅਗਮ ਅਗੋਚਰ, ਗੁਰਮਤ ਦੇ ਬੁਝਾਈ।
ਸਾਹਿਬ ਕਹਿੰਦੇ ਜਿਹੜਾ ਮੇਰਾ ਪ੍ਰਭੂ ਪਰਮੇਸ਼ੁਰ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਅਤ ਅਗਮ ਅਗੋਚਰ, ਅਤ ਬੜਾ ਅਗਮ ਹੈ, ਉਹ ਮਨ ਦੀ ਗਮਤਾ ਤੋਂ ਰਹਿਤ ਹੈ, ਮਨ ਦੀ ਉੱਥੋਂ ਤੱਕ ਪਹੁੰਚ ਨਹੀਂ। ਅਗੋਚਰ, ਉਹ ਇੰਦਰੀਆਂ ਦੇ ਗੋਚਰਾ ਨਹੀਂ ਹੈ, ਉਹ ਇੰਦਰੀਆਂ ਤੋਂ ਪਹੁੰਚ ਤੋਂ ਰਹਿਤ, ਇੰਦਰੀਆਂ ਦੀ ਉੱਥੇ ਪਹੁੰਚ ਨਹੀਂ ਹੈ। ਕਿਉਂ ਕਰਕੇ ਜਿੰਨਾ ਵੀ ਸੰਸਾਰ ਹੈ ਨਾ, ਪਰਮੇਸ਼ੁਰ ਦੀ ਸਾਰਿਆਂ ਨੂੰ ਲੋੜ ਹੈ ਥਾਂ ਪਰ ਥਾਂ, ਜਿਹੜੇ ਹਰ ਕਿਸੇ ਨੂੰ ਪਰਮੇਸ਼ੁਰ ਦਾ ਹੀ ਆਸਰਾ ਹੈ, ਪਰਮੇਸ਼ੁਰ ਤੋਂ ਹੀ ਦਾਤਾਂ ਮੰਗਣੀਆਂ ਨੇ, ਪਰਮੇਸ਼ੁਰ ਦੇ ਨਾਲ ਹੀ ਸਾਰਾ ਸਭ ਕੁਝ ਦੁੱਖ ਸੁੱਖ ਹੈ। ਪਰ ਪਰਮੇਸ਼ੁਰ ਜਿਹੜਾ ਏਡਾ ਪਰਮੇਸ਼ੁਰ ਬੇਅੰਤ ਹੈ, ਪਰਮੇਸ਼ੁਰ ਨੂੰ ਕਿਸੇ ਦੀ ਕੋਈ ਲੋੜ ਨਹੀਂ ਹੈ, ਉਹਨੂੰ ਕਿਸੇ ਗੋਚਰੇ ਦੀ ਕੋਈ ਲੋੜ ਨਹੀਂ ਹੈ, ਕਿਸੇ ਦੇ ਉਹ ਵਸ ਨਹੀਂ ਹੈ, ਕਿਸੇ ਦੇ ਉਹ ਅਧੀਨ ਨਹੀਂ ਹੈ। ਪਰਮੇਸ਼ੁਰ ਜਿਹੜਾ ਹੈ ਉਹ ਨਿਰਾਲਾ ਹੈ, ਨਿਰਾਕਾਰ ਵੱਖਰਾ ਹੈ, ਉਹਦੀ ਸਾਰਿਆਂ ਨੂੰ ਲੋੜ ਹੈ ਪਰ ਉਹਨੂੰ ਕਿਸੇ ਦੀ ਲੋੜ ਨਹੀਂ। ਉਹ ਕੇਵਲ ਹੈ ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ। ਜੇ ਉਹ ਕਿਤੇ ਵਸੀਕਾਰ ਹੋਇਆ ਹੀ ਆ ਨਾ, ਤੂੰ ਆਪਣੇ ਪਿਆਰਿਆਂ ਦੇ ਵਸੀਕਾਰ ਹੋਇਆ, ਰੱਬ ਦੇ ਭਗਤਾਂ ਦੇ, ਸੰਤਾਂ ਮਹਾਂਪੁਰਖਾਂ ਦੇ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਵਡਿਆਈਆਂ ਕੀਤੀਆਂ, ਉਹਨਾਂ ਦੇ ਵਸੀਕਾਰ ਹੋਇਆ। ਧੰਨੇ ਭਗਤ ਵਰਗੇ ਭਗਤਾਂ ਦੇ ਵਸੀਕਾਰ ਹੋਇਆ। ਗਊਆਂ ਵੀ ਚਾਰੀਆਂ ਪਰਮੇਸ਼ਰ ਨੇ, ਉਹਦੇ ਪਾਣੀ ਲਾਇਆ ਅਤੇ ਕਿਆਰੇ ਵੀ ਮੋੜੇ। ਹਰ ਵਕਤ ਕਾਰ ਨੂੰ ਕਰਦੇ ਰਹੇ ਪਿਆਰ ਦੇ ਵਸੀਕਾਰ ਹੋ ਕਰਕੇ। ਜਿੰਨਾ ਜਿੰਨਾ ਭਗਤਾਂ ਨੇ ਭਗਤ ਨਾਮਦੇਵ ਨੇ ਵਸ ਕੀਤਾ ਸੀ ਪਰਮੇਸ਼ਰ ਨੂੰ, ਅਤੇ ਛੱਪਰੀ ਬਣਵਾ ਲਈ ਸੀ ਉਹਦੇ ਕੋਲੋਂ ਸੜੀ ਹੋਈ ਬੜੀ ਸੁੰਦਰ। ਇਸ ਵਾਸਤੇ ਜਿੱਥੇ ਪਰਮੇਸ਼ਰ ਦੇ ਨਾਲ ਕੋਈ ਪਿਆਰ ਕਰਦਾ ਹੈ ਨਾ, ਪਰਮੇਸ਼ਰ ਗੋਬਿੰਦ ਭਾਉ ਭਗਤ ਕਾ ਭੁੱਖਾ, ਪ੍ਰੇਮਾ ਭਗਤੀ ਦਾ ਭੁੱਖਾ ਹੈ। ਹੋਰ ਉਹਨੂੰ ਕਿਸੇ ਦੀ ਕੋਈ ਲੋੜ ਨਹੀਂ ਹੈ, ਕਿਸੇ ਪਦਾਰਥ ਦੀ, ਕਿਸੇ ਦੀ ਬਲ ਦੀ। ਉਹ ਆਪਣੇ ਆਪ ਦੇ ਵਿੱਚ ਆਪ ਹੀ ਹੈ। ਵੀ ਉਹ ਪੂਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਉਹ ਕਿਸੇ ਨੂੰ ਪੁੱਛ, ਉਹਦਾ ਕੋਈ ਸਲਾਹਕਾਰ ਨਹੀਂ। ਰਾਜੇ ਆ ਨਾ ਬਾਦਸ਼ਾਹ, ਵੱਡੇ ਵੱਡੇ ਰਾਜੇ ਹੈ, ਫਿਰ ਉਹਨਾਂ ਨੇ ਵਜ਼ੀਰ ਰੱਖੇ ਹੁੰਦੇ ਨੇ, ਮੰਤਰੀ, ਮੰਤਰ ਸਲਾਹ ਦੇਣ ਵਾਸਤੇ ਮੰਤਰੀ ਰੱਖੇ ਹੁੰਦੇ ਨੇ ਪੁੱਛਣ ਵਾਸਤੇ ਸਲਾਹ, ਉਹ ਸਲਾਹ ਦਿੰਦੇ ਨੇ, ਫਿਰ ਵੱਡੇ ਵੱਡੇ ਬਾਦਸ਼ਾਹ ਉਸ ਤਰ੍ਹਾਂ ਕਰਦੇ ਨੇ। ਅਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਹਦਾ ਕੋਈ ਮੰਤਰੀ ਨਹੀਂ, ਨਾ ਇਹਦਾ ਕੋਈ ਸਲਾਹਕਾਰ ਹੈ, ਨਾ ਇਹਨੂੰ ਕੋਈ ਸਲਾਹ ਦੇ ਹੀ ਸਕਦਾ। ਵੀ ਉਹ ਪੂਸ ਨਾ ਮਸਲਤ ਧਰੈ, ਕਿਸੇ ਨੂੰ ਪੁੱਛ ਕਰਕੇ ਕੋਈ ਸਲਾਹ ਨਹੀਂ ਕਰਦਾ। ਕੰਮ ਕਰਨ ਲੱਗ, ਜੋ ਕਿਛ ਕਰੇ ਸੋ ਆਪੇ ਹੀ ਕਰੇ। ਜੋ ਉਹਨੇ ਕਰਨਾ ਉਹਦਾ ਆਪਣੀ ਮਨ ਮਰਜ਼ੀ ਦੇ ਨਾਲ ਕਰਦਾ, ਕਿਸੇ ਨੂੰ ਪੁੱਛ ਕੇ ਨਹੀਂ ਕਰਦਾ। ਉਹਦੀ ਸਾਰਿਆਂ ਨੂੰ ਲੋੜ ਆ, ਉਹਨੂੰ ਕਿਸੇ ਦੀ ਲੋੜ ਨਹੀਂ। ਉਹ ਬੇਅੰਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਥੇ ਮਹਾਰਾਜ ਕਹਿੰਦੇ ਨੇ, ਮੇਰਾ ਪ੍ਰਭ ਅਤ ਅਗਮ ਅਗੋਚਰੋ, ਮਨ ਦੀ ਪਹੁੰਚ ਤੋਂ ਰਹਿਤ, ਗਮਤਾ ਤੋਂ ਰਹਿਤ ਹੈ ਅਤੇ ਅਗੋਚਰ, ਉਹ ਇੰਦਰੀਆਂ ਦੇ ਵੀ ਗੋਚਰਾ ਨਹੀਂ। ਕਿਉਂ ਕਰਕੇ ਆਪਣਾ ਹੁਣ ਸਿਰਫ ਮਨ ਹੈ, ਸਰੀਰ ਹੈ, ਇਹ ਇੰਦਰੀਆਂ ਦੇ ਨਾਲ ਚੱਲ ਰਿਹਾ ਨਾ, ਸਰੀਰ ਦੇ ਵਿੱਚ ਆਪਾਂ ਨੂੰ ਉਹਨਾਂ ਦਾ ਆਸਰਾ ਮਿਲ ਰਿਹਾ ਹੈ। ਅਤੇ ਪਰਮੇਸ਼ਰ ਨੂੰ ਕਿਸੇ ਇੰਦਰੀ ਦੀ ਲੋੜ ਨਹੀਂ, ਕਿਸੇ ਇੰਦਰੇ ਦੀ ਲੋੜ ਨਹੀਂ। ਉਹ ਇਹਨਾਂ ਤੋਂ ਪਹੁੰਚ ਤੋਂ ਰਹਿਤ ਹੈ, ਉੱਥੋਂ ਤੱਕ ਪਹੁੰਚ ਗੁਰਮਤ ਦੇ ਬੁਝਾਈ। ਫਿਰ ਜਿਨ੍ਹਾਂ ਨੇ ਗੁਰਮਤ ਧਾਰਨ ਕੀਤੀ ਹੈ ਨਾ, ਗੁਰੂ ਦੀ ਮਤ ਲੈ ਕੇ, ਪਰਮੇਸ਼ਰ ਦਾ, ਗੁਰੂ ਦਾ ਉਪਦੇਸ਼ ਲੈ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਮਹਾਰਾਜ ਕਹਿੰਦੇ ਫਿਰ ਉਹ ਬੁੱਝ ਜਾਂਦੇ ਨੇ ਪਰਮੇਸ਼ਰ ਨੂੰ, ਉਹ ਜਾਣ ਲੈਂਦੇ ਨੇ, ਉਹ ਭਾਵ ਕੇ ਵਿੱਚ ਅਭੇਦ ਹੋ ਜਾਂਦੇ ਹਨ।
ਸੱਚ ਸੰਜਮ ਕਰਨੀ ਹਰ ਕੀਰਤ, ਹਰ ਸੇ ਤੇ ਲਿਵ ਲਾਈ।
ਜਿਨ੍ਹਾਂ ਨੇ ਬੜੇ ਸੱਚ ਅਤੇ ਸੰਜਮ ਦੇ ਨਾਲ ਮਰਯਾਦਾ ਦੇ ਵਿੱਚ ਰਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕੀਰਤੀ ਰੂਪ ਕਰਨੀ ਕੀਤੀ ਹੈ ਨਾ, ਹਰ ਸੇਤੀ ਲਿਵ ਲਾਈ, ਉਹਨਾਂ ਦੀ ਹਰੀ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਂਦੀ ਨੇ। ਕਿਉਂ ਕਰਕੇ ਜਿਨ੍ਹਾਂ ਨੇ ਕਰਨੀ ਨੂੰ ਕੀਤਾ ਹੈ, ਕਥਨੀ ਅਤੇ ਕਰਨੀ ਦੇ ਵਿੱਚ ਫਰਕ ਹੈ। ਕਥਨ ਕੀਤੇ ਆ ਨਹੀਂ, ਪਰ ਕਰਨੀ ਉਹ ਕਰਕੇ ਵਿਖਾਉਣਾ, ਕਰਨਾ ਇਹ ਜਿਹੜੀ ਕਰਨੀ ਹੈ, ਕਰਨੀ ਪਰਮੇਸ਼ਰ ਦੇ ਦਰ 'ਤੇ ਪ੍ਰਧਾਨ ਹੈ। ਜਿਹਨੇ ਕੀਤੀ ਹੈ ਦਰ 'ਤੇ, ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ, ਕਹਿੰਦੇ ਕਿ ਜਿਨ੍ਹਾਂ ਨੇ ਸੱਚ ਦੇ ਸਹਿਤ ਹੋ ਕਰਕੇ ਬੜੇ ਸੰਜਮ ਦੇ ਨਾਲ, ਪਿਆਰ ਦੇ ਨਾਲ, ਮਰਯਾਦਾ ਦੇ ਨਾਲ ਹਰੀ ਦੀ ਕੀਰਤੀ ਕੀਤੀ ਹੈ ਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਰਸਨਾ ਦੇ ਨਾਲ ਉਸ ਕੀਰਤ ਨੂੰ ਗਾ ਕੇ ਸੱਚੀ ਕਰਨੀ ਨੂੰ ਕਰਨਾ ਕੀਤਾ ਹੈ, ਭਗਤੀ ਨੂੰ ਕੀਤਾ ਹੈ, ਕਹਿੰਦੇ ਹਰ ਸੇਤੀ ਲਿਵ ਲਾਈ, ਉਹਨਾਂ ਦੀ ਜਿਹੜੀ ਲਿਵ ਹੈ ਉਹ ਹਰੀ ਪਰਮੇਸ਼ਰ ਦੇ ਨਾਲ ਲੱਗ ਜਾਂਦੀ ਹੈ।
ਆਪੇ ਸ਼ਬਦ ਸੱਚ ਸਾਖੀ ਆਪੇ, ਜਿਨ ਜੋਤੀ ਜੋਤ ਮਿਲਾਈ।
ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਆਪੇ ਸ਼ਬਦ, ਉਪਦੇਸ਼ਕ ਵੀ ਆਪੇ ਹੈ ਗੁਰੂ ਰੂਪ ਹੋ ਕਰਕੇ, ਉਹ ਆਪੇ ਉਪਦੇਸ਼ ਦੇਣ ਵਾਲਾ, ਸੱਚ ਸਾਖੀ ਆਪੇ, ਉਹ ਸਾਖੀ ਰੂਪ ਹੈ, ਭਾਵ ਕਿ ਚੇਤਨ ਹੈ, ਹਿਰਦੇ ਦੇ ਵਿੱਚ ਜਿਹੜੀ ਚੇਤਨਤਾ ਹੈ, ਸ਼ਕਤੀ ਹੈ, ਉਹ ਜਿਹੜੀ ਹੈ ਉਹ ਵੀ ਆਪ ਹੀ ਹੈ ਅੰਦਰ ਜਿਹੜਾ ਟਿਕਿਆ ਹੋਇਆ, ਸਭ ਮੈਂ ਰਮਿਆ ਰਾਮ ਹਮਾਰਾ। ਉਹ ਸਾਖੀ ਚੇਤਨ ਹੋ ਕਰਕੇ ਪਰਮੇਸ਼ਰ ਸਾਰਿਆਂ ਦੇ ਵਿੱਚ ਰਮਿਆ ਹੋਇਆ। ਜਿਨ ਜੋਤੀ ਜੋਤ ਮਿਲਾਈ, ਜਿਹਨੇ ਆਪਣੀ ਜਿਹੜੀ ਜੋਤ ਹੈ, ਆਪਣੀ ਜਿਹੜੀ ਅੰਸ਼ ਹੈ, ਆਪਣਾ ਜਿਹੜਾ ਆਸਰਾ ਉਹ ਸਰੀਰਾਂ ਦੇ ਵਿੱਚ ਟਿਕਾਇਆ ਹੋਇਆ ਹੈ। ਸਾਹਿਬ ਜੀ ਨੇ ਆਨੰਦ ਸਾਹਿਬ ਦੇ ਵਿੱਚ ਵੀ ਬਚਨ ਕੀਤਾ ਹੈ ਨਾ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਸਬਾਇਆ। ਇਸ ਵਾਸਤੇ ਪਰਮੇਸ਼ੁਰ ਜਿਹੜਾ ਉਹਨੇ ਆਪਣੀ ਜੋਤ ਮਿਲਾਈ, ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਕੁਛ ਚਾਨਣ ਹੋਏ। ਇਸ ਵਾਸਤੇ ਉਹ ਜਿਹੜੀ ਜੋਤ ਹੈ ਉਹ ਹਿਰਦੇ ਦੇ ਵਿੱਚ ਟਿਕੀ ਹੋਈ ਹੈ, ਇਹ ਜਿਸ ਕਰਕੇ ਉਹ ਜੋਤ ਕਰਕੇ ਆਸਰੇ ਕਰਕੇ ਜਿਹੜਾ ਇਹ ਸਰੀਰ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕਰੋ ਕਿਆ ਦਿਖਾ ਵਖਾਨਾ। ਜੇ ਉਹ ਆਪਣੀ ਜੋਤ ਹੀ ਖਿੱਚ ਲਵੇ, ਜਿਸ ਤਰ੍ਹਾਂ ਸੂਤ ਹੁੰਦਾ ਨਾ ਸੂਤ ਧਾਗਾ, ਉਹਦੇ ਵਿੱਚ ਕਈ ਮੋਤੀ ਜਿਹੜੇ ਪਰੋਏ ਹੁੰਦੇ ਨੇ, ਮਾਲਾ ਬਣੀ ਹੁੰਦੀ ਹੈ ਅਤੇ ਉਹਨਾਂ ਦੇ ਵਿੱਚੋਂ ਧਾਗਾ ਖਿੱਚ ਦੇਈਏ ਮਾਲਾ ਦੇ ਵਿੱਚੋਂ ਮੋਤੀਆਂ ਦੇ ਵਿੱਚੋਂ, ਜਿਹੜੇ ਉਹ ਮੋਤੀ ਹੁੰਦੇ ਉਹ ਢਹਿ ਕੇ ਢੇਰੀ ਹੋ ਜਾਂਦੇ ਨੇ, ਖਿੱਲਰ ਪੁੱਲਰ ਜਾਂਦੇ ਨੇ। ਇਸ ਤਰ੍ਹਾਂ ਜਿਹੜੀ ਪਰਮੇਸ਼ੁਰ ਦੀ ਜੋਤ ਹੈ ਨਾ, ਇਹ ਸੂਤ ਰੂਪ ਧਾਗਾ ਰੂਪ ਹੈ ਅਤੇ ਇਹ ਜਿੰਨੇ ਵੀ ਸਰੀਰ ਹੈ ਇਹ ਸਾਰੇ ਮੋਤੀਆਂ ਦੀ ਤਰ੍ਹਾਂ ਹੈ ਅਤੇ ਸੂਤ ਰੂਪੀ ਜੋਤ ਰੂਪੀ ਜਿਹੜਾ ਧਾਗਾ ਸਾਰੇ ਸਰੀਰਾਂ ਦੇ ਵਿੱਚ ਪਰੋਇਆ ਹੋਇਆ ਹੈ, ਜਿਸ ਕਰਕੇ ਤੁਰ ਰਹੇ ਨੇ, ਹਰਕਤ ਹੋ ਰਹੀ ਹੈ ਸਰੀਰ ਦੇ ਵਿੱਚ, ਦਿਮਾਗ ਹੈ ਜੋ ਵੀ ਹੈ ਉਹਦਾ ਇੱਕ ਹੀ ਵਿੱਚ ਹੈ ਕਿ ਜੋਤ ਕਰਕੇ ਸਾਰਾ ਚੱਲ ਰਿਹਾ ਹੈ। ਇਸ ਵਾਸਤੇ ਜਿਸ ਤਰ੍ਹਾਂ ਵੱਡਾ ਟਰਾਂਸਫਾਰਮ ਹੋਵੇ ਅਤੇ ਬਹੁਤ ਅੱਗੇ ਬੱਤੀ ਦੇ ਨਾਲ ਕਾਰੋਬਾਰ ਚੱਲਦੇ ਨੇ ਅਤੇ ਮੁੱਢ ਇੱਕ ਹੀ ਹੁੰਦਾ ਉਹਨਾਂ ਨੂੰ ਚਲਾਉਣ ਵਾਲਾ, ਇਸੇ ਤਰ੍ਹਾਂ ਹੀ ਸਰੀਰ ਦੇ ਵਿੱਚ ਉਹ ਪਰਮੇਸ਼ੁਰ ਦੀ ਇੱਕ ਜੋਤ ਟਿਕੀ ਹੋਈ ਹੈ, ਉਹ ਸਾਖੀ ਕੀ ਚੇਤਨ ਟਿਕਿਆ ਹੋਇਆ ਹੈ, ਆਸਰਾ ਟਿਕਿਆ ਹੋਇਆ ਹੈ, ਉਸ ਦੇ ਬਲ ਕਰਕੇ ਉਹਦੇ ਜ਼ੋਰ ਕਰਕੇ ਹੀ ਜਿਹੜਾ ਸਾਰਾ ਸਰੀਰ ਚੱਲ ਰਿਹਾ ਹੈ। ਜਿਹੜੀ ਨੇਤਰਾਂ ਦੇ ਵਿੱਚ ਜੋਤ ਹੈ ਨਾ, ਪ੍ਰਕਾਸ਼ ਹੋ ਰਿਹਾ, ਦੂਰ ਤੱਕ ਦਿਸ ਰਿਹਾ, ਇਹ ਉਸ ਜੋਤ ਦਾ ਹੀ ਪ੍ਰਕਾਸ਼ ਹੈ। ਜ਼ਬਾਨ ਬੋਲ ਰਹੀ ਹੈ ਉਸ ਜੋਤ ਕਰਕੇ ਬੋਲ ਰਹੀ ਹੈ, ਜੇ ਕੰਨਾਂ ਦੇ ਨਾਲ ਆ ਸ਼ਬਦ ਆਪਾਂ ਨੂੰ ਸੁਣ ਰਹੇ ਨੇ, ਇਹ ਉਸ ਦੀ ਜੋਤ ਕਰਕੇ ਹੀ ਸਭ ਕੁਝ ਸੁਣ ਰਿਹਾ ਹੈ। ਭਾਵ ਕਿ ਸਮੁੱਚਾ ਹੀ ਸਰੀਰ ਜਿਹੜਾ ਚੱਲ ਰਿਹਾ ਨਾ, ਪ੍ਰਾਣ ਚੱਲ ਰਹੇ ਨੇ, ਜਿਹੜੇ ਸਵਾਸ ਚੱਲ ਰਹੇ ਹੈ ਨਾ, ਇਹ ਵੀ ਜੋਤ ਦੇ ਆਸਰੇ ਚੱਲ ਰਿਹਾ। ਬਿਨ ਥੰਮਾਂ ਗਗਨ ਰਹਾਇਆ, ਕਹਿੰਦੇ ਕਿ ਜਿਸ ਤਰ੍ਹਾਂ ਬਿਨਾਂ ਥੰਮਾਂ ਤੋਂ ਗਗਨ ਰੋਕਿਆ, ਆਕਾਸ਼ ਪਰਮੇਸ਼ੁਰ ਨੇ ਰੋਕਿਆ ਹੋਇਆ ਹੈ ਨਾ, ਕੋਈ ਉਹਦੇ ਥੰਮਾਂ ਨਹੀਂ ਦਿੱਤਾ ਐਣ, ਉਹ ਵੀ ਜੋਤ ਕਰਕੇ ਟਿਕਿਆ ਹੋਇਆ, ਨਾਮ ਦੇ ਆਸਰੇ ਕਰਕੇ ਟਿਕਿਆ ਹੋਇਆ। ਨਾਮਕ ਧਾਰੇ ਸਗਲੇ ਜੰਤ, ਨਾਮਕ ਧਾਰੇ ਖੰਡ ਬ੍ਰਹਿਮੰਡ, ਨਾਮਕ ਧਾਰੇ ਸਭ ਆਕਾਸ਼ ਪਤਾਲ, ਜੋ ਵੀ ਸਾਰੇ ਪਰਮੇਸ਼ੁਰ ਦੀ ਜੋਤ ਆਸਰੇ ਕਰਕੇ ਟਿਕੇ ਹੋਏ ਨੇ, ਸਾਰੇ ਉਸਦੇ ਆਸਰੇ ਕਰਕੇ ਟਿਕੇ ਹੋਏ ਨੇ। ਜਦੋਂ ਆਪਣੀ ਜੋਤ ਸਾਰੇ ਆਸਰਿਆਂ ਦੇ ਵਿੱਚੋਂ ਖਿੱਚ ਲੈਂਦਾ ਹੈ ਨਾ, ਫਿਰ ਸਾਰੇ ਕਹਿੰਦੇ ਪਰਲੋ ਆ ਗਈ, ਸਭ ਕੁਝ ਬ੍ਰਹਿਮੰਡ ਸਾਰਾ ਖਤਮ ਹੋ ਜਾਂਦਾ, ਸਾਰਾ ਢਹਿ ਢੇਰੀ ਨਾਸ਼ ਹੋ ਜਾਂਦਾ ਹੈ। ਇੱਥੇ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਿ ਆਪੇ ਸ਼ਬਦ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਰੂਪੀ ਸਰੀਰ ਧਾਰਨ ਕਰਕੇ, ਗੁਰੂ ਰੂਪ ਹੋ ਕਰਕੇ ਆਪ ਹੀ ਸ਼ਬਦ ਦਾ ਉਪਦੇਸ਼ ਦੇਣ ਵਾਲਾ, ਆਪ ਹੀ ਸ਼ਬਦ ਹੈ, ਸੱਚ ਸਾਖੀ ਆਪੇ, ਫਿਰ ਉਹ ਸਾਖੀ ਰੂਪ ਆਪ ਹੈ, ਚੇਤਨਤਾ ਹੈ ਸਰੀਰਾਂ ਦੇ ਵਿੱਚ, ਉਹਨੇ ਆਪਣੀ ਜਿਹੜੀ ਜੋਤੀ ਜੋਤ ਮਿਲਾਈ, ਜਿਹਨੇ ਆਪਣੀ ਜੋਤ ਨੂੰ ਆਪਣੀ ਸੱਤਿਆ ਨੂੰ ਸਾਰਿਆਂ ਦੇ ਵਿੱਚ ਮਿਲਾਇਆ ਹੋਇਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ।
ਦੇਹੀ ਕਾਚੀ ਪੌਣ ਵਜਾਏ, ਗੁਰਮੁਖ ਅੰਮ੍ਰਿਤ ਪਾਈ।
ਮਹਾਰਾਜ ਕਹਿੰਦੇ ਦੇਹੀ ਕਾਚੀ, ਇਹ ਜਿਹੜਾ ਸਰੀਰ ਹੈ ਨਾ, ਇਹ ਹੈ ਕੱਚਾ, ਕੱਚੇ ਕੰਧ ਦੀ ਤਰ੍ਹਾਂ। ਇਹ ਪੌਣ ਵਜਾਏ, ਜਿਹੜਾ ਪੌਣ ਰੂਪ ਦੇਵਤਾ ਹੈ ਨਾ, ਹਵਾ ਦਾ ਦੇਵਤਾ ਜਿਹੜਾ ਹੈ, ਉਹ ਵਜਾਏ ਕਹੀਏ, ਉਹ ਇਹਨੂੰ ਚਲਾ ਰਿਹਾ ਹੈ ਸਵਾਸਾਂ ਦੇ ਨਾਲ, ਹਵਾ ਦੇ ਨਾਲ। ਦੇਹੀ ਕਾਚੀ ਪੌਣ ਵਜਾਏ, ਇਸ ਵਾਸਤੇ ਕਹਿੰਦੇ ਆ ਕਿ ਸਰੀਰ ਤਾਂ ਭਾਵੇਂ ਕੱਚਾ ਹੈ, ਨਾਸਵੰਤ ਹੈ, ਗੰਦਗੀ ਦਾ ਭਰਿਆ ਹੋਇਆ ਹੈ, ਪਰ ਇਸ ਸਰੀਰ ਦੀ ਮਹਾਨਤਾ ਵੀ ਬਹੁਤੀ ਵੱਡੀ ਹੈ। ਇਹਦੇ ਵਿੱਚ ਬਹੁਤੇ ਵੱਡੇ ਗੁਣ ਨੇ। ਗੁਰੂ ਮਹਾਰਾਜ ਪਤਾ ਕੀ ਆਖਦੇ, ਕਹਿੰਦੇ ਆਹ ਜਿਹੜੇ ਬ੍ਰਹਿਮੰਡ ਦਿਸ ਰਿਹਾ ਨਾ, ਤੈਨੂੰ ਤਾਰੇ, ਚੰਦਰਮਾ, ਸੂਰਜ, ਆਕਾਸ਼, ਸਮੁੰਦਰ, ਪਹਾੜ, ਬਨਸਪਤੀ, ਜੋ ਵੀ ਸਾਰਾ ਬ੍ਰਹਿਮੰਡ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਕਹਿੰਦੇ ਕਿ ਇੰਨਾ ਜਿਹੜਾ ਬ੍ਰਹਿਮੰਡ ਤੇਰੇ ਅੰਦਰ ਵੀ ਟਿਕਾਇਆ ਹੋਇਆ ਹੈ, ਏਡਾ ਬ੍ਰਹਿਮੰਡ ਤੇਰਾ ਅੰਦਰ ਹੀ ਹੈ, ਜੋ ਬ੍ਰਹਿਮੰਡ ਹੈ ਸੋਈ ਪਿੰਡੇ। ਏਡਾ ਬ੍ਰਹਿਮੰਡ ਅਤੇ ਉਹ ਜਿਹੜਾ ਸਾਰੇ ਬ੍ਰਹਿਮੰਡ ਦੇ ਵਿੱਚ ਜਿਹੜਾ ਪਰਮੇਸ਼ੁਰ ਸਮਾਇਆ ਹੋਇਆ ਹੈ ਨਾ, ਉਹੀ ਸਾਰੇ ਬ੍ਰਹਿਮੰਡ ਦਾ ਜਿਹੜਾ ਮਾਲਕ ਉਹ ਤੇਰੇ ਅੰਦਰ ਹੈ। ਤਾਂ ਹੀ ਤਾਂ ਸਾਹਿਬ ਜੀ ਨੇ ਆਖਿਆ ਨਾ, ਤੂੰ ਆਪਣੇ ਅੰਦਰੋਂ ਖੋਜ। ਇਸ ਵਾਸਤੇ ਸਭ ਕੁਛ ਘਰ ਮੈਂ, ਬਾਹਰ ਕੁਛ ਨਾਹੀਂ। ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਸਭ ਕੁਝ, ਬਾਹਰ ਕੁਝ ਨਹੀਂ ਹੈ। ਤੂੰ ਜਦੋਂ ਆਪਣੇ ਵਾਹਿਗੁਰੂ ਮੰਤਰ ਦੇ ਦੁਆਰਾ, ਸਿਮਰਨ ਦੇ ਦੁਆਰਾ ਆਪਣੀ ਬਿਰਤੀ ਨੂੰ ਜਿਹੜਾ ਅੰਦਰ ਨੂੰ ਖਿੱਚੇਗਾ ਨਾ, ਅੰਤਰ ਵਸੇ ਨਾ ਬਾਹਰ ਜਾਏ। ਕਹਿੰਦੇ ਕਿ ਜਦੋਂ ਅੰਦਰ ਮਨ ਚਲੇ ਗਿਆ, ਟਿਕ ਗਿਆ ਅੰਦਰ ਜਾ ਕੇ, ਅੰਦਰੋਂ ਬ੍ਰਹਿਮੰਡ ਦੇ ਦਰਸ਼ਨ ਹੋ ਗਏ, ਪਰਮੇਸ਼ਰ ਦੇ ਜਿਹੜੇ ਦਰਸ਼ਨ ਹੋ ਗਏ, ਕਹਿੰਦੇ ਅੰਤਰ ਵਸੇ ਨਾ ਬਾਹਰ ਜਾਏ, ਫਿਰ ਉਹਦਾ ਮਨ ਜਿਹੜਾ ਨਾ ਅੰਦਰ ਹੀ ਵਸਣਾ ਸ਼ੁਰੂ ਕਰ ਦਿੰਦਾ, ਉਹ ਫਿਰ ਬਾਹਰ ਨਹੀਂ ਦੌੜਦਾ, ਹੋਰ ਕਿਸੇ ਬਹਾਨੇ ਜਾਂਦਾ ਨਹੀਂ ਹੈ। ਇੱਥੇ ਮਹਾਰਾਜ ਕਹਿੰਦੇ ਦੇਹੀ ਕਾਚੀ ਹੈ, ਤਾਂ ਕੱਚੀ ਹੈ ਭਾਈ, ਪਤਾ ਨਹੀਂ ਕਿਹੜੇ ਵੇਲੇ ਇਸਨੇ ਨਾਸ ਹੋ ਜਾਣਾ। ਇਹਨੂੰ ਪਾਣੀ ਦਾ ਗੜਾ ਵੀ ਕਿਹਾ ਹੈ, ਇਹਨੂੰ ਮਿੱਟੀ ਵੀ ਕਿਹਾ ਹੈ, ਇਹਨੂੰ ਕਾਗਜ਼ ਵੀ ਕਿਹਾ ਹੈ। ਕਾਗਜ਼ ਜੋ ਬੂੰਦਾਰ, ਜਿਸ ਤਰ੍ਹਾਂ ਕਾਗਜ਼ ਦੇ ਉੱਤੇ ਬੂੰਦ ਪਵੇ ਪਾਣੀ ਦੀ, ਤਾਂ ਕਾਗਜ਼ ਗਲ ਕੇ ਖਰਾਬ ਹੋ ਜਾਂਦਾ, ਨਾਸ ਹੋ ਜਾਂਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਹੀ ਮੌਤ ਦੀ ਜਦੋਂ ਬੂੰਦ ਪੈਂਦੀ, ਵੀ ਕਾਗਜ਼ ਦੀ ਤਰ੍ਹਾਂ ਗਲ ਕੇ ਸਵਾਹ ਹੋ ਜਾਂਦਾ ਹੈ। ਸਾਹਿਬ ਕਹਿੰਦੇ ਦੇਹੀ ਕਾਚੀ ਪਾਉਣ ਬਜਾਏ, ਇਹ ਵਿਚਾਰਾ ਸਰੀਰ ਜਿਹੜਾ ਕੱਚਾ ਹੈ, ਇਹ ਤਾਂ ਚੱਲ ਨਹੀਂ ਸਕਦਾ, ਅਤੇ ਜਿਹੜਾ ਪਾਉਣ ਬਜਾਏ, ਪਾਉਣ ਦੇਵਤਾ ਨਾ ਜਿਹੜਾ ਹਵਾ ਦਾ ਦੇਵਤਾ ਹੈ, ਉਹ ਇਹਨੂੰ ਬਜਾਏ ਕਿ ਇਹ ਚਲਾ ਰਿਹਾ ਹੈ, ਸਵਾਸ ਦੇ ਕਰਕੇ, ਸਵਾਸਾਂ ਦਾ ਆਸਰਾ ਦੇ ਕੇ ਪਰਮੇਸ਼ੁਰ ਦੇ ਹੁਕਮ ਦੇ ਨਾਲ। ਪਰ ਮਹਾਰਾਜ ਕਹਿੰਦੇ ਗੁਰਮੁਖ ਅੰਮ੍ਰਿਤ ਪਾਈ, ਇਹ ਕਾਚੇ ਸਰੀਰ ਦੇ ਵਿੱਚ ਜਿਹੜਾ ਹਵਾ ਇਸਨੂੰ ਚਲਾ ਰਹੀ ਹੈ, ਸਵਾਸ ਚਲਾ ਰਹੇ ਨੇ ਨਾ, ਕਹਿੰਦੇ ਕਿ ਜਿਹੜੇ ਗੁਰਮੁਖ ਹੁੰਦੇ ਨਾ, ਗੁਰਮੁਖ ਅੰਮ੍ਰਿਤ ਪਾਈ, ਉਹ ਗੁਰਮੁਖ ਐਸੀ ਬਿਰਤੀ ਵਾਲੇ ਹੁੰਦੇ ਨੇ, ਨਾਮ ਜਪ ਕੇ ਉਹਨਾਂ ਨੇ ਕੱਚੇ ਸਰੀਰ ਦੇ ਵਿੱਚੋਂ ਹੀ ਜਿਹੜਾ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦੇ ਨੇ, ਅੰਦਰ ਹੀ ਬ੍ਰਹਮ, ਅੰਦਰੋਂ ਹੀ ਬ੍ਰਹਮ ਗਿਆਨ ਜਿਹੜਾ ਹੈ ਉਹ ਪ੍ਰਗਟ ਕਰ ਲੈਂਦੇ ਨੇ। ਹੈ ਤਾਂ ਸਰੀਰ ਹੈ, ਕੱਚਾ ਹੀ ਹੈ, ਨਾਸਵੰਤ ਹੈ, ਪਰ ਮਹਾਨਤਾ ਬਹੁਤੀ ਹੈ। ਇਸ ਧਰਤੀ ਮੈਂ ਤੇਰੀ ਸਕਦਾਰੀ, ਅਵਰ ਜੋਨ ਤੇਰੀ ਪਣਿਹਾਰੀ, ਹੋਰ ਜਿੰਨੀਆਂ ਜੂਨਾਂ ਹੈ ਨਾ, ਉਹ ਸਾਰੀਆਂ ਇਹਦੀਆਂ ਸੇਵਕ ਹੈ, ਇਹ ਸਾਰਿਆਂ 'ਤੇ ਭਾਰੂ ਹੈ, ਬਲੀ ਹੈ। ਵੱਡੇ ਵੱਡੇ ਸ਼ੇਰਾਂ ਨੂੰ, ਵੱਡੇ ਵੱਡੇ ਹਾਥੀਆਂ ਨੂੰ ਕਾਬੂ ਕਰ ਲੈਂਦਾ ਜਿਹੜਾ ਮਨੁੱਖ ਹੈ, ਕਿਉਂ ਕਰਕੇ ਸਰਦਾਰੀ ਦਿੱਤੀ ਹੈ ਨਾ ਮਨੁੱਖਾ ਜਨਮ ਨੂੰ। ਇਸ ਵਾਸਤੇ ਮਹਾਰਾਜ ਕਹਿੰਦੇ ਹੈ ਤਾਂ ਕੱਚਾ ਹੈ, ਹਵਾ ਦੇ ਨਾਲ ਚੱਲ ਰਿਹਾ ਹੈ, ਪਰ ਜਿਹੜੇ ਗੁਰਮੁਖ ਜਨ ਨੇ, ਜਿਹੜੇ ਨਾਮ ਨੂੰ ਲਿਵ ਲਾਉਂਦੇ ਨੇ, ਇਸ ਸਰੀਰ ਨੂੰ ਧਾਰਨ ਕਰਕੇ, ਉਹ ਅੰਦਰੋਂ ਹੀ ਜਿਹੜਾ ਬ੍ਰਹਿਮੰਡ ਪ੍ਰਾਪਤ ਕਰ ਲੈਂਦੇ ਨੇ, ਅੰਦਰੋਂ ਹੀ ਆਪਣੇ ਹਿਰਦੇ ਦੇ ਵਿੱਚੋਂ ਜਿਹੜਾ ਗਿਆਨ ਹੈ, ਗੁਰੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ ਅੰਮ੍ਰਿਤ ਰੂਪ ਪਰਮੇਸ਼ੁਰ ਨੂੰ।
ਆਪੇ ਸਾਜੇ ਸਭ ਕਾਰੈ ਲਾਏ, ਸੋ ਸੱਚ ਰਹਿਆ ਸਮਾਈ।
ਮਹਾਰਾਜ ਕਹਿੰਦੇ ਨੇ ਆਪੇ ਸਾਜੇ, ਉਹ ਜਿੰਨੀ ਵੀ ਸਾਜਣਾ ਹੈ, ਇਹ ਮਹਾਰਾਜ ਆਪ ਕਰਦੇ ਨੇ, ਖੁਦ ਕਰਦੇ ਨੇ ਸਾਰੇ ਸਰੀਰਾਂ ਦੀ ਸਾਜਨਾ ਨੂੰ। ਜਿਸ ਤਰ੍ਹਾਂ ਮਹਾਰਾਜ ਨੇ ਕਹਿੰਦੇ ਕੋਟ ਬ੍ਰਹਮੇ ਜਗ ਸਾਜਨ ਲਾਏ, ਬ੍ਰਹਮਾ ਇੱਕ ਨਹੀਂ ਹੈ, ਕਰੋੜਾਂ ਹੀ ਹੈ, ਕਰੋੜਾਂ ਹੀ ਜਿਹੜੇ ਬ੍ਰਹਮੇ ਹੈ ਪਰਮੇਸ਼ੁਰ ਦਾ ਪਾਣੀ ਭਰਦੇ ਫਿਰਦੇ ਨੇ, ਦਰ 'ਤੇ ਝਾੜੂ ਦਿੰਦੇ ਫਿਰਦੇ ਨੇ, ਅਤੇ ਕੋਟ ਬ੍ਰਹਮੇ ਜਗ ਸਾਜਨ ਲਾਏ, ਕਰੋੜਾਂ ਹੀ ਜਿਹੜੇ ਬ੍ਰਹਮੇ ਹੈ ਨਾ, ਉਹ ਪਰਮੇਸ਼ੁਰ ਨੇ ਸੰਸਾਰ ਨੂੰ ਸਾਜਨ ਵਾਸਤੇ ਲਾਇਆ ਹੋਇਆ, ਸਰੀਰ ਬਣਾਉਣ ਵਾਸਤੇ ਲਾਇਆ ਹੋਇਆ ਹੈ। ਜਿੰਨੇ ਬ੍ਰਹਿਮੰਡ ਨੇ ਨਾ, ਜਿੰਨੇ ਉਨੇ ਹੀ ਬ੍ਰਹਮੇ ਨੇ, ਇਸ ਕਰਕੇ ਉਹਨਾਂ ਦਾ ਮਾਲਕ ਇੱਕ ਹੀ ਹੈ। ਬਾਕੀ ਜਿਹੜੇ ਕਰੋੜਾਂ ਨੇ, ਕਰੋੜਾਂ ਹੀ ਸ਼ਿਵ ਜੀ ਹੈ, ਕਰੋੜਾਂ ਹੀ ਵਿਸ਼ਨੂੰ ਹੈ, ਇਸ ਪ੍ਰਕਾਰ ਦੇ ਨਾਲ ਹਰ ਬ੍ਰਹਿਮੰਡ ਦਾ ਸੂਰਜ ਇੱਕ ਹੈ, ਦੂਜੇ ਬ੍ਰਹਿਮੰਡ ਦਾ ਵੱਖਰਾ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੇ ਸਾਜੇ। ਇਹ ਜੋ ਵੀ ਸਾਜ ਸ੍ਰਿਸ਼ਟੀ ਦੀ ਬ੍ਰਹਿਮੰਡ ਨੂੰ ਸਾਜਦਾ ਹੈ ਨਾ, ਉਹ ਪਰਮੇਸ਼ੁਰ ਆਪ ਸਾਜਦਾ। ਆਪ ਸਭ ਕਾਰ ਲਾਏ, ਫਿਰ ਸਾਰਿਆਂ ਨੂੰ ਕਾਰ ਦੇ ਵਿੱਚ ਲਾਉਂਦਾ, ਥਾਂ ਪਰ ਥਾਂ ਲਾ ਦਿੰਦਾ। ਕਿਸੇ ਨੂੰ ਕਿਸੇ ਕੰਮ ਦੇ ਉੱਤੇ ਲਾਇਆ ਹੈ, ਕਿਸੇ ਨੂੰ ਕਿਸੇ 'ਤੇ ਲਾਇਆ ਹੈ। ਕਈ ਨਿੰਦਿਆ ਹੀ ਕਰੀ ਜਾਂਦੇ ਨੇ ਰੱਬ ਦੇ ਪਿਆਰਿਆਂ ਦੀ, ਸੰਗਤਾਂ ਦੀ, ਗੁਰੂ ਸਾਹਿਬਾਂ ਦੀ। ਕਈ ਜਿਹੜੇ ਉਹ ਵਡਿਆਈ ਕਰੀ ਜਾਂਦੇ ਨੇ, ਸੇਵਾ ਸਿਮਰਨ ਕਰੀ ਜਾਂਦੇ ਨੇ। ਇਸ ਵਾਸਤੇ ਕੋਈ ਸੇਵਾ ਕਰੀ ਜਾਂਦਾ, ਕੋਈ ਲੁੱਟੀ ਪੁੱਟੀ ਜਾਂਦਾ ਕਿਸੇ ਨੂੰ। ਇਹ ਸਾਰੀ ਜਿਹੜੀ ਕਾਰ ਮਹਾਰਾਜ ਕਹਿੰਦੇ ਉਹ ਪਰਮੇਸ਼ੁਰ ਨੇ ਆਪ ਹੀ ਲਾਇਆ ਹੋਇਆ ਹੈ। ਸੋ ਸੱਚ ਰਹਿਆ ਸਮਾਈ, ਉਹ ਜਿਹੜਾ ਸੱਚ ਪਰਮੇਸ਼ੁਰ ਹੈ ਭਾਈ, ਉਹ ਤਾਂ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ, ਰਮਿਆ ਹੋਇਆ ਹੈ।
ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇ ਵਡਾਈ।
ਮਹਾਰਾਜ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਗਰੀਬ ਨਿਵਾਸ, ਨਾਮ ਬਿਨਾ ਕੋਈ ਕਿਛ ਨਾਹੀ, ਨਾਮ ਤੋਂ ਬਗੈਰ ਹੋਰ ਹੈਗਾ ਹੀ ਕੋਈ ਨਹੀਂ। ਕਿਉਂ ਕਰਕੇ ਜਿਨ੍ਹਾਂ ਦੀ ਬਿਰਤੀ ਪਰਮੇਸ਼ੁਰ ਦੇ ਨਾਲ ਜੁੜ ਗਈ ਹੈ ਨਾ, ਉਹਨਾਂ ਨੂੰ ਫਿਰ ਸਭ ਕੁਝ ਨਾਮ ਹੀ ਸੁਣਦਾ। ਜੇਤਾ ਸੁਣੇ ਤੇਤਾ ਨਾਮ, ਜਿੰਨੀਆਂ ਵੀ ਆਵਾਜ਼ਾਂ ਆਉਂਦੀਆਂ ਹੈ ਨਾ, ਭਾਵੇਂ ਉਹ ਜਾਨਵਰ ਦੀ ਹੈ, ਪੰਛੀ ਦੀ ਹੈ, ਮਨੁੱਖ ਦੀ ਹੈ, ਉਹਨੂੰ ਫਿਰ ਪਰਮੇਸ਼ੁਰ ਦਾ ਨਾਮ ਹੀ ਸੁਣਦਾ ਹੈ ਕਿ ਸਾਰੇ ਨਾਮ ਹੀ ਜਪਦੇ ਰਹੇ। ਇਹ ਪਰਮੇਸ਼ੁਰ ਦੀ ਵੀ ਬੰਦਗੀ ਕਰਦੇ ਨੇ, ਕਿਉਂ ਬਿਰਤੀ ਜੀ ਇਹੋ ਜਿਹੀ ਹੋ ਜਾਂਦੀ ਹੈ, ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਨਾਮ ਹੀ ਸੁਣਦਾ ਹੈ। ਇੱਥੇ ਕਹਿੰਦੇ ਨਾਮ ਬਿਨਾਂ ਕੋਈ ਕਿਛ ਨਾਹੀਂ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਹੁਕਮ ਮੰਨਣ ਵਾਲੇ, ਨਾਮ ਜਪਣ ਵਾਲੇ, ਉਹਨਾਂ ਨੂੰ ਨਾਮ ਤੋਂ ਬਗੈਰ ਕੁਝ ਸੁਣਦਾ ਹੀ ਨਹੀਂ ਹੈ, ਉਹਨਾਂ ਨੂੰ ਕੁਝ ਭਾਸਦਾ ਹੀ ਨਹੀਂ ਹੈ, ਨਾਮ ਹੀ ਉਹਨਾਂ ਨੂੰ ਸੁਣਦਾ ਹੈ। ਨਾਮੇ ਦੇ ਵਡਾਈ, ਫਿਰ ਨਾਮ ਦੇ ਨਾਲ ਫਿਰ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਅਤੇ ਨਾਮ ਹੀ ਜਿਹੜਾ ਨਾਮ ਦੇ ਪ੍ਰਤਾਪ ਕਰਕੇ ਪਰਮੇਸ਼ੁਰ ਆਪਣੇ ਪਿਆਰਿਆਂ ਨੂੰ ਵਡਿਆਈਆਂ ਦਿੰਦਾ ਹੈ। ਜਿਹੜੇ ਨਾਮ ਦੇ ਜਪਣ ਵਾਲੇ ਨੇ, ਤਿੰਨ ਕੋ ਪਰਜਾ ਪੂਜਣ ਆਈ, ਉਹ ਨਾਮ ਦੇ ਜਪਣ ਵਾਲਿਆਂ ਨੂੰ ਪਰਜਾ ਪੂਜਣ ਵਾਸਤੇ ਆ ਜਾਂਦੀ ਹੈ। ਕਿਉਂ ਕਰਕੇ ਜਾਂ ਰੱਬ ਦਾ ਪਿਆਰਾ ਹੈ ਨਾ, ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹ ਆਪਣੇ ਆਪ ਨੂੰ ਭਾਵੇਂ ਬੜਾ ਛਪਾ ਲੁਕਾ ਕੇ ਰੱਖੇ ਕਿ ਮੇਰੀ ਬੰਦਗੀ ਦਾ, ਮੇਰੇ ਪ੍ਰਤਾਪ ਦਾ, ਜਿਹੜਾ ਉਹ ਕਿਸੇ ਨੂੰ ਕੋਈ ਪਤਾ ਨਾ ਲੱਗੇ, ਮੈਂ ਗੁਪਤ ਰਹਿਣਾ ਚਾਹੁੰਦਾ ਹੈ, ਮੈਂ ਆਪਣੀ ਭਗਤੀ ਨੂੰ ਹਿਰਦੇ ਦੇ ਵਿੱਚ ਸਮੋ ਕੇ ਰੱਖਣਾ ਚਾਹੁੰਦਾ ਹੈ। ਸਾਹਿਬ ਕਹਿਣ ਲੱਗੇ ਉਹ ਤਾਂ ਭਾਵੇਂ ਸਮੋ ਕੇ ਰੱਖਣ ਦਾ ਯਤਨ ਕਰੇ, ਪਰ ਜਿਹੜਾ ਨਾਮ ਦਾ ਜਿਹੜਾ ਪ੍ਰਤਾਪ ਹੈ ਨਾ, ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ। ਭਗਤ ਆਪਣੇ ਆਪ ਨੂੰ ਛਪਾ ਕੇ ਨਹੀਂ ਰੱਖ ਸਕਦਾ। ਕਿਉਂ ਕਰਕੇ ਨਾਮ ਦਾ ਪ੍ਰਤਾਪ ਹੀ ਐਸਾ ਹੈ, ਨਾਮ ਦੀ ਸੁਗੰਧੀ ਐਸੀ ਹੈ, ਭਗਤੀ ਦੀ ਸੁਗੰਧੀ ਐਸੀ ਹੈ, ਉਸ ਸੁਗੰਧੀ ਨੂੰ ਲੈਣ ਵਾਸਤੇ ਹਰ ਕੋਈ ਫਿਰ ਆ ਜਾਂਦਾ ਹੈ, ਉਹਦੇ ਦਰ 'ਤੇ ਆਣ ਕਰਕੇ ਪਹੁੰਚ ਜਾਂਦਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਨਾਮ ਬਿਨਾਂ ਕੋਈ ਕਿਛ ਨਾਹੀਂ। ਗੁਰੂ ਅਮਰਦਾਸ ਕਹਿੰਦੇ ਨਾਮ ਤੋਂ ਬਗੈਰ ਕੋਈ ਹੈ ਹੀ ਨਹੀਂ ਹੈ। ਨਾਮੇ ਦੇ ਵਡਾਈ, ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਨੂੰ ਲੋਕ ਅਤੇ ਪ੍ਰਲੋਕ ਦੀਆਂ ਸੱਚੇ ਪਾਤਸ਼ਾਹ ਜੀ ਵਡਿਆਈਆਂ ਬਖਸ਼ਦੇ ਨੇ। ਦਰਗਾਹ ਦੇ ਵਿੱਚ ਉਹਨਾਂ ਦੀ ਪੱਤ ਹੁੰਦੀ ਹੈ, ਇੱਜ਼ਤ ਹੁੰਦੀ ਹੈ, ਮਾਣ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਜਿਹੜੇ ਗੁਰੂ ਪਰਮੇਸ਼ੁਰ ਦੇ ਨਾਮ ਦੇ ਨਾਲ ਸੱਚੇ ਦੇ ਨਾਲ ਜੁੜਦੇ ਨੇ। ਅੱਜ ਦਾ ਉਪਦੇਸ਼ ਇੱਥੋਂ ਤੱਕ ਹੈ, ਸ਼ਬਦ ਸਮਾਪਤ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਆਪੇ ਸਾਜੇ ਸਭ ਕਾਰੈ ਲਾਏ, ਸੋ ਸੱਚ ਰਹਿਆ ਸਮਾਈ, ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇ ਵਡਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।